الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم القارية ما القارية وما أدراك ما القارية يوم يكون الناس كالفراش المبثوث وتكون الجبال كالعهن المنفوش فأما من ثقلت موازينه فهو في عيشة راضية واما من خفت موازينه فامه هاويه وما ادراك ما هي نار حاميه. اس سورہ قاریہ ہے، ایدا مرکزی مضمون جڑا ہے او لوکاں نوں اے گل دسندا ہے کہ قیامت جڑی ہے او انہاں تے اچانک آ جائے گی، جس طرح کوئی دروازہ کھٹکھٹانا لا اچانک آ جاندا ہے، اس طرح قیامت نے آنا ہے. تے جدوں آئے گی تے پھر انہاں نوں میدان حشر وچ کھڑا کر دے گی کہ اعمال دا حساب دیو. یعنی کہ یہ نہیں ہوئے گا کہ قیامت آئے گی تو اتوں پھر لوگ جڑے نے کوئی وہ کسی ہور کام میں انہوں کو ہور زندگی مل جائے گی، کوئی ہور طریقے نہ زندگی بسر کرن گے، پھر کدی حساب کتاب ہوئے گا. نہیں، قیامت آئے گی تو لوگوں کو پھڑ کے حساب کتاب واسطے کھڑا کر دے گی، اور پھر وہ اپنے حساب کتاب دین تے مجبور ہون گے. اللہ تعالیٰ کا فیصلہ ہے کہ پھر وہ نیکی اور بدی نو دیکھے گا اور وہ مطابق اپنی مخلوق کا فیصلہ کرے گا. یعنی قیامت کا جڑا اچانک آ جانا ہے اس کو نمایاں کیتا گیا. فرمایا القاریہ، کھڑکھڑان والی، یعنی کہ القاریہ وہ کھڑکھڑان والی قیامت دا اے نام ہے. وہ آن دے صفت دے حوالے نال بیان کرتا ہے. یعنی وہ آنا اس طرح ہے گا جس طرح کوئی کھڑکھڑان والی چیز اچانک آ جاتی ہے، اچانک آ دھمکتی ہے. یعنی بندہ گھر چ بیٹھا ہوئے اور دروازہ کوئی کھڑکھٹا دے تیزی نال، زور دی کھڑکھٹا دے، تو انہوں اسی کہاں گے کہ یہ قاریہ دا لفظ اتنے بولیں گے کہ کوئی کھٹکھٹانا والا ہے جڑا دروازے سے کھلوتا ہے. یہ مونس والے القاریہ کہتا ہے، یعنی کھٹکھٹان والی، کوئی کھٹکھٹان والی ہے جڑی موجود ہے دروازے تے. قرآن اپنا قیامت نے جدو آنا ہے تو قرآن نے انہوں بیان کیتا ہے کہ کھٹکھٹان والی ایک دم جڑے اچانک آ جائے گی اور لوگوں کو ہڑبڑا دے گی. مل قاریہ کی ہے وہ کھٹکھٹان والی؟ یعنی یہ قرآن مجید کا اسلوب ہے کہ ایک گل بیان کر کے تے پھر اس چیز وال مزید توجہ دوانا واسطے سوال کرتا کہ ایک کھڑکھٹان والے جڑا لفظ بولیا یہ کی ہے؟ یعنی مخاطب نو سوچن تے مجبور کیتا کہ یہ کی چیز ہے جہدے بارے اسی لفظ بولے نے. فرمایا وما ادراک ما القاریہ، تے تینوں کی پتہ لگا کہ وہ کھڑکھٹان والی کی ہے؟ یعنی کہ مزید ایک سوال کرتا، یعنی دوسرا سوال کرتا کہ تیرے ذہن چ آئی گل، تینوں سمجھ آئی گل، کی اندازہ ہویا تینوں کہ وہ کھڑکھٹان والی جی اچانک آ رہا ہے وہ کی چیز ہے؟ یعنی کہ یہ مخاطب نو توجہ کرن دا اسلوب ہے جڑا قرآن میں کئی جگہ تے استعمال ہویا ہے کہ انہوں ایک ہی گل القاریہ دسنا ہے، اور القاریہ نو تین آیتوں دے وچ مختلف زاویے نال بیان کر کے تے مخاطب نو بالکل یہ تیار کرتا کہ وہ گل سنن واسطے بالکل تیار ہو جائے. جس طرح کہ ایک آدمی کوئی لیٹے ہے یا مطلب ہے کہ نیم خوابی دی حالت ہے، تو انہوں اچانک اٹھایا ہے، اٹھا کے بٹھا دیتا ہے، بٹھا کے وہ بالکل انہوں ہوش گوش کھڑا کرتا ہے، تو پھر انہوں اگوں گل کی یوم یکون الناس کالفراش المبثوث. یہ وہ دن ہوئے گا کہ القاریہ نے اس دن آنا ہے جس دن لوگ ہون گے بکھرے ہوئے پتنگیاں وانگر. یعنی کہ جدوں قاریہ آئے گی نا تو لوگوں کی حالت اس طرح آئے گی جس طرح بکھرے ہوئے پتنگے نے، پتنگے جڑے کہ اگ دے گرد گھومتے ہیں، گھومدے گھومدے ڈگ پہ ڈگ کے پھر وہ کوئی اتنے ڈگتا ہے، کوئی اتنے ڈگتا ہے، اور بے شمار ڈگے ہوتے ہیں اسی عام دیکھنے ہیں نا، یا کوئی شما دے گرد گھوم رہے ہیں، کسی لائٹ دے گرد چکر لگا رہے ہیں، تو چکر لگانے لگتا ہے صبح جو اِسی ویکھنے ہاں تو وہ مطلب کنے ٹیروں کے حساب نال جڑے پتنگے نے وہ اس چراغ یا اس شما کے گرد جڑے نے وہ پے ہوئے ہیں. تو انسانوں کی حالت انہیں پتنگیاں گروئے گی بکھرے ہون گے جڑے تھڈکے ہون گے. وتکون الجبال کالعہن المنفوش، تو پہاڑوں کی حالت یہ ہوئے گی کہ جس طرح دنی ہوئی اون ہوں، یعنی پہاڑ جڑے نا دنی ہوئی اون نہ گرو جان گے، یعنی کہ بالکل ریشہ ریشہ جدا الگ ہو جائے اس طرح ہو جان گے. پہاڑ ویسے تو ایک چٹانوں کے بنے نے نا، سخت ہوں، ਯਾਨੀ ਪਥਰੀਲੇ ਪਹਾੜ ਹੁੰਦੇ ਨੇ, ਅਗਰ ਮਿੱਟੀ ਦੇ ਪਹਾੜ ਨੇ ਤਾਂ ਉਹ ਵੀ ਬੜੇ ਜਮੇ ਹੁੰਦੇ ਨੇ, ਇਹ ਨਹੀਂ ਕਿ ਫੁੱਸਫੁੱਸੇ ਹੋਣ ਜਿਸ ਤਰ੍ਹਾਂ ਦਲਦਲੀ ਜ਼ਮੀਨ ਹੁੰਦੀ ਹੈ ਜਾਂ ਰੇਤ ਬੁਰਬਰੀ ਰੇਤ ਹੁੰਦੀ ਹੈ, ਇਸ ਤਰ੍ਹਾਂ ਨਹੀਂ। ਪਹਾੜ 'ਤੇ ਇੱਕ ਠੋਸ ਔਰ ਜਮੀ ਹੋਈ ਚੀਜ਼ ਨੇ, ਅਗਰ ਠੋਸ ਔਰ ਜਮੀ ਹੋਈ ਚੀਜ਼ ਨਾ ਹੋਣ ਤਾਂ ਉਹ ਫਿਰ ਕਾਇਮ ਨਹੀਂ ਰਹਿ ਸਕਦੇ ਨਾ, ਕਿਉਂਕਿ ਇੱਕ ਟੀਲਾ ਇੱਕ ਬੁਲੰਦੀ ਜੀ ਹੈ ਜਿਹੜੀ ਉਹਨਾਂ ਪਹਾੜਾਂ ਦੇ ਜ਼ਰੀਏ ਇੱਕ ਮਤਲਬ ਹੈ ਬਣੀ ਹੋਈ ਹੈ, ਅਤੇ ਉਹ ਸੋਲਿਡ ਹੋਣਗੇ ਤਾਂ ਕਾਇਮ ਰਹਿਣਗੇ, ਅਤੇ ਜ਼ਾਹਿਰ ਹੈ ਕਿ ਪਹਾੜ ਬੜੇ ਸੋਲਿਡ ਹੁੰਦੇ ਨੇ। ਫਰਮਾਇਆ ਉਹਨਾਂ ਦੀ ਹਾਲਤ ਇੰਝੋ ਜਿਹੀ ਹੈ ਜਿਸ ਤਰ੍ਹਾਂ ਧੁਨੀ ਹੋਈ ਉਹਨਾਂ ਹੁੰਦੀ ਹੈ ਨਾ, ਉਸ ਤਰੀਕੇ ਨਾਲ ਹੋ ਜਾਏਗੀ, ਯਾਨੀ ਕਿ ਉਹ ਉਸ ਜਿਹੜੀ ਕਿਆਮਤ ਆਏਗੀ ਅਤੇ ਜਿਸ ਤਰ੍ਹਾਂ ਪਿਛਲੀਆਂ ਸੂਰਤਾਂ 'ਚ ਦੇਖੇ ਨਾ ਕਿ ਸ਼ਦੀਦ ਜ਼ਲਜ਼ਲਾ ਆਏਗਾ, ਉਹ ਜ਼ਲਜ਼ਲਾ ਚੀਜ਼ਾਂ ਨੂੰ ਉਖਾੜ ਦੇਗਾ, ਉਹਨਾਂ ਦੀ ਜਿਹੜੀ ਸ਼ਕਤੀ ਹੈ ਉਹਨੂੰ ਬਿਲਕੁਲ ਤੋੜ ਫੋੜ ਦੇਗਾ, ਉਹਨਾਂ ਦੇ ਆਪਸ 'ਚ ਜਿਹੜੀ ਨਾ ਮਤਲਬ ਇੱਕ ਗਠਾਓ ਹੈ ਉਹ ਰਹਿਦਾ ਰਹਿਦਾ ਔਰ ਫੁਸਫੁਸੇ ਜੋ ਹੋ ਜਾਣਗੇ। ਫਰਮਾਇਆ ਫਾਮਾ ਮਨ ਸਕੁਲਤ ਮਵਾਦੀ ਨੂੰ ਹੋ, ਫਿਰ ਜਿਹਦੇ ਪਲੜੇ ਭਾਰੀ ਹੋਣਗੇ, ਯਾਨੀ ਜਿਹਦੇ ਅਮਾਲਨਾਮਾ ਵਿੱਚ ਨੇਕੀਆਂ ਜ਼ਿਆਦਾ ਹੋਣਗੀਆਂ, ਵਧੀਆਂ ਘੱਟ ਹੋਣਗੀਆਂ, ਅਮਾਲਨਾਮਾ ਜਦੋਂ ਮੀਜ਼ਾਨ 'ਚ ਤੋਲਿਆ ਜਾਏਗਾ ਨਾ, ਜਿਹੜੀ ਤਰਾਜ਼ੂ ਲੱਗੇਗੀ ਇਨਸਾਨਾਂ ਦੇ ਅਮਾਲ ਤੋਲਣ ਵਾਸਤੇ, ਉਹਦੇ ਇੱਕ ਪਲੇਟ 'ਚ ਨੇਕੀਆਂ ਰੱਖੀਆਂ ਜਾਣਗੀਆਂ, ਇੱਕ 'ਚ ਵਧੀਆਂ ਹੋਣਗੀਆਂ, ਇਹ ਵੇਖਿਆ ਜਾਏਗਾ ਕਿ ਵੀ ਨੇਕੀਆਂ ਦਾ ਪਲੜਾ ਭਾਰੀ ਹੈ ਜਾਂ ਵਧੀਆਂ ਦਾ ਭਾਰੀ ਹੈ। ਅਤੇ ਦੱਸਿਆ ਅੰਮਾ ਮਨ ਸਕੁਲਤ ਮਵਾਦੀਨ ਉਹ, ਅਤੇ ਫਿਰ ਜਿੱਥੋਂ ਤੱਕ ਉਹ ਬੰਦੇ ਦਾ ਤਾਲੁਕ ਹੈ ਜਿਹਦੇ ਜਿਹੜੀਆਂ ਨੇਕੀਆਂ ਨੇ ਨਾ ਉਹ ਭਾਰੀ ਨੇ, ਨਿੱਕੀਆਂ ਜ਼ਿਆਦਾ ਉਹਨੇ ਕੀਤੀਆਂ ਨੇ, ਗੁਨਾਹ ਘੱਟ ਨੇ ਉਹਦੇ, ਫਹਵਫੀ ਈਸ਼ਤ ਰਾਜ਼ੀ ਆ, ਅਤੇ ਉਹ ਐਸ਼ ਦੀ ਦਿਲ ਪਸੰਦ ਜ਼ਿੰਦਗੀ 'ਚ ਹੋਏਗਾ, ਯਾਨੀ ਕਿ ਜਿਹਦੀਆਂ ਨੇਕੀਆਂ ਜ਼ਿਆਦਾ ਨੇ ਅਤੇ ਗੁਨਾਹ ਘੱਟ ਨੇ, ਅੱਲਾਹ ਤਾਲਾ ਉਹਨੂੰ ਐਸੀ ਜ਼ਿੰਦਗੀ ਦੇਣਗੇ ਕਿ ਜਿਹੜੀ ਬੜੀ ਖੁਸ਼ੀ ਵਾਲੀ ਹੈ, ਐਸ਼ੋ ਇਸ਼ਰਤ ਵਾਲੀ ਜ਼ਿੰਦਗੀ, ਬੜੀ ਪਾਕੀਜ਼ਾ ਜ਼ਿੰਦਗੀ ਹੈ ਔਰ ਨਿਮਤਾਂ ਦੀ ਭਰੀ ਹੋਈ ਜ਼ਿੰਦਗੀ ਹੈ, ਜੋ ਜੋ ਇਨਸਾਨ ਨੂੰ ਚ ਨਿਮਤ ਚਾਹੀਦੀ ਨਾ ਉੱਥੇ ਮੁਯੱਸਰ ਹੋਏਗੀ ਔਰ ਆਪਣੇ ਕਮਾਲ 'ਤੇ ਮੁਯੱਸਰ ਹੋਏਗੀ। ਇਹ ਨਹੀਂ ਕਿ ਵੀ ਥੋੜ੍ਹੀ ਜਿਹੀ ਨਿਮਤ ਹੈ ਜਾਂ ਚੰਦ ਦਿਨ ਵਾਸਤੇ ਵੇ, ਜਾਂ ਕਿ ਨਿਮਤ ਹੈ ਵੇ ਇਨਸਾਨ ਫਿਰ ਉਹਦਾ ਆਦੀ ਹੋ ਗਿਆ, ਫਿਰ ਉਹਦੇ 'ਚੋਂ ਦਿਲਚਸਪੀ ਨਾ ਰਹੀ, ਫਿਰ ਉਹ ਕਹਿੰਦੇ ਕਿ ਵੀ ਹੁਣ ਮੈਂ ਬੋਰ ਹੋ ਗਿਆ, ਤੂੰ ਨਾ ਨਾ ਉਹਦੀ ਉਹ ਜ਼ਿੰਦਗੀ ਹੀ ਐਸੀ ਹੈ ਕਿ ਉਹਦੇ 'ਚ ਬੋਰੀਅਤ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਯਾਨੀ ਕਿ ਮੇਰੇ ਹਵਾਲੇ ਨਾਲ ਬੜੀ ਇੱਕ ਅੱਛੀ ਵਜ਼ਾਹਤ ਕੀਤੀ ਉਲਮਾ ਨੇ ਕਿ ਬੋਰੀਅਤ ਕਦੋਂ ਹੁੰਦੀ ਹੈ, ਬੋਰੀਅਤ ਉਦੋਂ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਤੋਂ ਇੰਜੋਏ ਕਰਨ ਦੀ ਸਲਾਹੀਤ ਖਤਮ ਸਾਡੇ 'ਚ ਹੋ ਜਾਂਦੀ ਹੈ। ਮਸਲਨ ਅਸੀਂ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਅਗਰ ਅਸੀਂ ਇੱਕ ਚੀਨੀ ਦਾ ਚਮਚ ਖਾਂਦੇ ਹਾਂ ਤਾਂ ਉਹ ਸਾਨੂੰ ਮਿੱਠਾ ਲੱਗਦਾ, ਅਤੇ ਫਿਰ ਅਸੀਂ ਦੂਸਰਾ ਚਮਚ ਖਾਂਦੇ ਹਾਂ ਉਹ ਵੀ ਮਿੱਠਾ ਲੱਗਦਾ ਲੇਕਿਨ ਪਹਿਲਾਂ ਤੋਂ ਘੱਟ ਜ਼ਰਾ, ਫਿਰ ਅਸੀਂ ਤੀਸਰਾ ਚਮਚ ਖਾਂਦੇ ਹਾਂ ਉਹ ਵੀ ਮਿੱਠਾ ਲੱਗੇਗਾ ਲੇਕਿਨ ਘੱਟ, ਚੌਥਾ ਖਾਂਦੇ ਹਾਂ ਉਹ ਫਿਰ ਘੱਟ ਲੱਗੇਗਾ, ਪੰਜਵਾਂ ਛੇਵਾਂ ਇਹ ਫਿਰ ਸਾਨੂੰ ਚੀਨੀ ਰੇਤ ਅੰਗਰ ਸਾਡੇ ਮੂੰਹ 'ਚ ਹੋ ਜਾਏਗੀ ਕਿ ਉਹਦਾ ਕੋਈ ਜ਼ਾਇਕਾ ਹੀ ਨਹੀਂ ਆਏਗਾ। ਕਿਉਂ? ਕਿ ਸਾਡੇ 'ਚ ਨਾ ਚੀਨੀ ਦੀ ਮਿਠਾਸ ਨੂੰ ਮਹਿਸੂਸ ਕਰਨ ਦੀ ਸਲਾਹੀਤ ਖਤਮ ਹੋ ਗਈ ਹੈ, ਅਤੇ ਫਿਰ ਸਾਡੇ ਵਾਸਤੇ ਚੀਨੀ ਰੇਤ ਅੰਗਰ ਹੋ ਜਾਏਗੀ ਕਿ ਮੂੰਹ 'ਚ ਕੀ ਰੇਤ ਪਾਣੀ ਹੈ, ਅਤੇ ਬੰਦਾ ਚੀਨੀ ਨੂੰ ਬਾਹਰ ਸੁੱਟੇਗਾ। ਅਤੇ ਇਹਦਾ ਮਤਲਬ ਹੈ ਕਿ ਇਨਸਾਨ 'ਚ ਉਹਨੂੰ ਇੰਜੋਏ ਕਰਨ ਦੀ, ਉਹਦੇ ਤੋਂ ਲਜ਼ਤ ਉਠਾਉਣ ਦੀ ਸਲਾਹੀਤ ਖਤਮ ਹੋ ਗਈ ਹੈ। ਸਲਾਹੀਤ ਲਿਮਿਟਿਡ ਸੀ ਜਿਹਦੀ ਵਜ੍ਹਾ ਤੋਂ ਇੱਕ ਮਿੱਠੀ ਚੀਜ਼ ਜਾਂ ਇੱਕ ਪਸੰਦੀਦਾ ਚੀਜ਼ ਬਾਹਰ ਪਈ ਸੀ ਲੇਕਿਨ ਉਹਦੇ ਤੋਂ ਫਾਇਦਾ ਨਹੀਂ ਉਠਾ ਸਕਦਾ ਸੀ। ਜੰਨਤੀ ਅਤੇ ਯਾਨੀ ਜਿਹੜੇ ਲੋਕ ਇਹ ਦਿਲ ਪਸੰਦ ਐਸ਼ 'ਚ ਹੋਣਗੇ ਉਹਨਾਂ ਦਾ ਇਹ ਮਾਮਲਾ ਨਹੀਂ ਹੋਏਗਾ ਕਿ ਉਹਨਾਂ 'ਚ ਉਸ ਲਜ਼ਤ ਤੋਂ ਫਾਇਦਾ ਉਠਾਉਣ ਦੀ ਸਲਾਹੀਤ ਖਤਮ ਹੋ ਜਾਏ, ਇਹ ਨਹੀਂ ਹੋਏਗਾ। ਉਹ ਮਤਲਬ ਹੈ ਜਿਸ ਤਰ੍ਹਾਂ ਜ਼ਾਇਕੇ ਦਾ ਪਹਿਲੂ ਕਹਿ ਲਓ ਜਾਂ ਮਜ਼ੀਦ ਲਜ਼ੀਜ਼ ਚੀਜ਼ਾਂ ਦਾ ਅਹਿਸਾਸ ਦਾ ਪੈਦਾ ਹੋਣਾ ਇਨਸਾਨ 'ਚ, ਇਨਸਾਨ 'ਚ ਉਹਦੀ ਰਗਬਤ ਰਹਿਣੀ, ਤਲਬ ਰਹਿਣੀ, ਇਹ ਚੀਜ਼ ਅਗਰ ਲਿਮਿਟਿਡ ਹੋਵੇ ਤਾਂ ਫਿਰ ਉਹ ਚੀਜ਼ ਇੱਕ ਆਦਮੀ ਬੋਰੀਅਤ ਮਹਿਸੂਸ ਕਰਦਾ, ਨਹੀਂ ਬਿਲਕੁਲ ਨਹੀਂ ਹੋਏਗਾ। ਇਹ ਜਦੋਂ ਇਹ ਚੀਜ਼ ਖਤਮ ਨਹੀਂ ਹੋਏਗੀ ਇਹਦਾ ਮਤਲਬ ਹੈ ਕਿ ਜੰਨਤ ਦੀਆਂ ਲਜ਼ਤਾਂ ਜਿਹੜੀਆਂ ਨੇ ਉਹ ਮੁਸਲਸਲ ਕਾਇਮ ਉਹ ਦਾਇਮ ਰਹਿਣਗੀਆਂ ਔਰ ਇਨਸਾਨ ਮੁਸਲਸਲ ਉਹਨਾਂ ਨੂੰ ਇੰਜੋਏ ਕਰਦਾ ਰਹੇਗਾ, ਯਾਨੀ ਕਿ ਹਮੇਸ਼ਾ ਹਮੇਸ਼ਾ ਵਾਸਤੇ। ਕਦੀ ਵੀ ਉਹਦੇ 'ਚ ਨਾ ਇਹ ਮਹਿਸੂਸ ਕਰਨ ਦੀ ਸਲਾਹੀਤ ਘਟੇਗੀ ਅਤੇ ਨੌ ਨਿਮਤਾਂ ਘਟਣਗੀਆਂ। ਉਹ ਅੰਬਾ ਮਨ ਖਫਤ ਮਵਾਦੀਨ ਉਹ, ਅਤੇ ਜਿਹਦੇ ਪਲੜੇ ਹਲਕੇ ਹੋਣਗੇ, ਯਾਨੀ ਜਿਹਦੀਆਂ ਵਧੀਆਂ ਜ਼ਿਆਦਾ ਹੋਈਆਂ ਅਤੇ ਨੇਕੀਆਂ ਘੱਟ ਹੋਈਆਂ, ਨੇਕੀਆਂ ਦਾ ਪਲੜਾ ਹਲਕਾ ਹੋਇਆ, ਫਾਉਮੋਹ ਹਾਵੀ ਆ, ਅਤੇ ਉਹਦਾ ਠਿਕਾਣਾ ਜਿਹੜਾ ਨਾ ਹਾਵੀਆ ਹੋਏਗੀ। ਉਹ ਮਾਦਰਾ ਕਮਾਹੀ ਆ, ਅਤੇ ਫਰਮਾਇਆ ਤੈਨੂੰ ਕੀ ਪਤਾ ਲੱਗਿਆ ਕਿ ਇਹ ਜਿਹੜੀ ਹਾਵੀ ਹੈ ਕੀ ਚੀਜ਼ ਹੈ? ਨਾਰੁਨ ਹਾਮੀਆ, ਉਹਦੀ ਵਜ਼ਾਹਤ ਕੀਤੀ, ਦਹਿਕਦੀ ਹੋਈ ਅੱਗ, ਯਾਨੀ ਕਿ ਜਿਹਦੀਆਂ ਨੇਕੀਆਂ ਘੱਟ ਅਤੇ ਵਧੀਆਂ ਜ਼ਿਆਦਾ ਹੋਣਗੀਆਂ। ਅਤੇ ਜ਼ਾਹਿਰ ਹੈ ਕਿ ਅਗਰ ਉਹ ਤੌਬਾ ਇਸਤਿਗਫਾਰ ਕਰਦਾ ਤਾਂ ਉਹਦੀਆਂ ਵਧੀਆਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ, ਅੱਲਾ ਦੇ ਰਹਿਮਤ ਨਾਲ ਉਹਦੀ ਤੌਬਾ ਛਾ ਜਾਂਦੀ ਉਹਨੇ ਵਧੀਆਂ 'ਤੇ। ਜਿਸ ਤਰ੍ਹਾਂ ਨਵੀਸਨ ਫਰਮਾਇਆ ਕਿ ਤਾਇਬ ਮੇਰੇ ਜ਼ੰਬੇ ਕਮਨ ਲਾਜ਼ਮ ਬਾ ਲਹੋ, ਗੁਨਾਹ ਤੋਂ ਤੌਬਾ ਕਰਨ ਵਾਲਾ ਐਂਜੇ ਜਿਸ ਤਰ੍ਹਾਂ ਉਹਨੇ ਗੁਨਾਹ ਕੀਤਾ ਹੀ ਕੋਈ ਨਹੀਂ। ਅਤੇ ਲੇਕਿਨ ਜ਼ਾਹਿਰ ਹੈ ਤਾਂ ਫਿਰ ਉਹੀ ਲੋਕ ਨੇ ਨਾ ਜਿਹੜੇ ਤੌਬਾ ਨਹੀਂ ਕਰਨਗੇ ਔਰ ਆਪਣੇ ਗੁਨਾਹਾਂ 'ਤੇ ਇਸਰਾਰ ਕਰ ਦੇਣਗੇ ਤਾਂ ਕਿ ਗੁਨਾਹ ਜ਼ਿਆਦਾ ਹੋ ਗਏ ਅਤੇ ਨੇਕੀਆਂ ਘੱਟ ਗਈਆਂ, ਅਤੇ ਫਿਰ ਇਹਨਾਂ ਦੀ ਸੂਰਤ ਜੋ ਹੋਏਗੀ ਉਹ ਇਹ ਹੋਏਗੀ ਕਿ ਇਹ ਦਹਿਕ ਦੀ ਅੱਗ 'ਚ ਜਿਹੜੇ ਨੇ ਉਹ ਇਹਨਾਂ ਦਾ ਠਿਕਾਣਾ ਹੋਏਗਾ, ਉੱਥੇ ਜਾ ਡਿੱਗਣਗੇ। ਇੱਥੇ ਸੂਰਤ ਖਤਮ ਹੋ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਰਵਾਂ ਤਰਜਮਾ ਜਿਹੜਾ ਉਹ ਦੇਖ ਲੈਂਦੇ ਹਾਂ। القارعه کھڑکھڑانے والی مل قارعه کی ہے کھڑکھڑانے والی وما ادراک مل قارعه اور تسی کی سمجھے کہ کی ہے کھڑکھڑانے والی یوم یکون الناس کالفراش المبثوث جدن لوگ بکھرے پتنگیاں وانگر ہون گے وتکون الجبال کالعہن المنفوش اور جڑے پہاڑ نے وہ دھنی ہوئی اون وانگر ہون گے فاما من ثقلت موازینہ تے جدے نیکیاں دے پلڑے بھاری ہون گے فہو فی عیشت راضیہ اوہ دل پسند عیش چ ہوئے گا واما من خفت موازینہ اور جدے پلڑے ہلکے ہون گے یعنی نیکیاں دے پلڑے ہلکے تے بدیاں دے پلڑے بھاری ہون گے فامہ ہاویہ تے او دا ٹھکانہ ہاویہ ہوئے گی وما ادراک ما ہے اور تسی کی سمجھے کہ کی چیز ہے نارن حامیہ دہکدی ہوئی اگ ہے جدے چ یعنی کہ وہ لوگ ڈگن گے. وآخر دعوانا ان الحمدللہ رب العالمین.